ਸਤਨਾਮ ਸ੍ਰੀ ਵਾਹਿਗੁਰੂ ਜੀਓ। ਤਨਾਸਰੀ ਮਹੱਲਾ ਪਹਿਲਾ, ਕਰ ਦੂਜਾ ਇੱਕ ਓਂਕਾਰ। ਤਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਉ। ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਦਿਆਲ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ ਰਹਾਉ। ਸਰਬੰ ਸਾਚਾ ਏਕ ਹੈ, ਦੂਜਾ ਨਾਹੀਂ ਕੋਏ। ਤਾਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਤੁਦ ਬਾਜ ਪਿਆਰੇ ਕੇਵ ਰਹਾ, ਸਾਵਟ ਆਈ ਦੇ। ਜਿਤ ਨਾਮ ਤੇਰੇ ਲਾਗ ਰਹਾ, ਦੂਜਾ ਨਾਹੀਂ ਕੋਏ। ਜਿਸ ਆਗੈ ਪਿਆਰੇ ਜਾਏ ਕਹਾ ਰਹਾਉ। ਸੇਵੀ ਸਾਹਿਬ ਆਪਣਾ, ਅਵਰ ਨ ਜਾਚੋ ਕੋਏ। ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ। ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ 66 ਰਾਗ ਸੰਪੂਰਨ ਹੋਇਆ ਹੈ, ਹੁਣ ਅੱਗੇ ਧਨਾਸਰੀ ਰਾਗ ਆਰੰਭ ਹੋ ਰਿਹਾ ਹੈ। ਗਿਣਤੀ ਦੇ ਹਿਸਾਬ ਨਾਲ ਧਨਾਸਰੀ ਰਾਗ 10ਵਾਂ ਰਾਗ ਬਣਦਾ ਹੈ। ਵੈਸੇ ਗੁਰਮਤਿ ਸੰਗੀਤ ਦੇ ਅਨੁਸਾਰ ਧਨਾਸਰੀ ਰਾਗਣੀ ਮੰਨੀ ਗਈ ਹੈ। ਧਨਾਸਰੀਏ ਪੰਚੋ ਗਾਈ, ਮਾਲ ਰਾਗ ਕੌਸ਼ਕ ਸੰਗ ਲਾਈ। ਇਹ ਮਾਲ ਕੌਸ਼ ਦੀ ਰਾਗਣੀ ਹੈ। ਇਸ ਧਨਾਸਰੀ ਰਾਗ ਦੇ ਅੰਦਰ ਆਰੰਭ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਆ ਰਹੇ ਹਨ। ਉਸ ਤੋਂ ਬਾਅਦ ਤੀਜੇ ਪਾਤਸ਼ਾਹ ਦੇ, ਫਿਰ ਹੋਰ ਬਾਕੀ ਸਤਿਗੁਰੂ ਸਾਹਿਬਾਨ ਦੇ ਪਵਿੱਤਰ ਉਪਦੇਸ਼ ਆਉਣਗੇ। ਸੋ ਆਪ ਸੰਗਤਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਵਿਚਾਰ ਸਰਵਣ ਕਰੋ। ਧਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ। ਧਨਾਸਰੀ ਰਾਗ ਦਾ ਨਾਮ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅੱਗੇ ਬਾਣੀ ਹੈ। ਕਰ ਪਹਿਲਾ ਇਸ ਨੂੰ ਪਹਿਲੇ ਕਾਰ ਸੁਰਤਾਲ ਦੇ ਵਿੱਚ ਗਾਇਨ ਕੀਤਾ ਹੈ। ਚੌਪ ਦੇ ਅੱਗੇ ਚਾਰ ਚਾਰ ਪਦਿਆਂ ਵਾਲੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਆ ਰਹੇ ਹਨ। ਆਰੰਭ ਦੇ ਵਿੱਚ ਸਤਿਗੁਰੂ ਨੇ ਮਹਾਮੰਤਰ ਰੂਪ ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਨਾਮ ਪ੍ਰਸਿੱਧ ਹੈ। ਕਰਤਾ ਪੁਰਖ, ਉਹ ਸਿਰਜਣਹਾਰ ਤੇ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਭੈ ਤੋਂ ਰਹਿਤ ਅਤੇ ਵੈਰ ਤੋਂ ਵੀ ਮੁਕਤ ਹੈ। ਅਕਾਲ ਮੂਰਤ, ਉਸ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਦਾ ਅਰਥ ਹੈ ਹਸਤੀ। ਅਕਾਲ ਕਾਲ ਤੋਂ ਰਹਿਤ ਹੈ, ਜਾਂ ਅਕਾਲ ਮੂਰਤ ਦਾ ਅਰਥ ਉਹ ਅਕਾਲ ਸਰੂਪ ਹੈ। ਅਜੂਨੀ, ਜੋ ਕਦੀ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਤੋਂ ਵੀ ਰਹਿਤ ਹੈ। ਸੈਭੰ, ਉਹ ਸੁਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਪਹਿਲੇ ਰਹਾਉ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਸੁਣ ਮੇਰੀ ਕਾਮਣੀ ਪਾਰੋ ਤਾਰਾ ਹੋਏ ਕਾਮਣੀ ਸ਼ਬਦ ਉਚਾਰਨ ਕੀਤਾ ਹੈ। ਕਾਮਣੀ ਦਾ ਅਰਥ ਹੈ ਇਸਤਰੀ। ਕੁਛ ਵਿਦਵਾਨਾਂ ਦੇ ਅਨੁਸਾਰ ਇਹ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਹੈ। ਇਤਿਹਾਸਕ ਪੱਖ ਤੋਂ ਗੁਰੂ ਮਹਾਰਾਜ ਦੀ ਧਰਮ ਪਤਨੀ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਸਨ ਅਤੇ ਸਿਧਾਂਤਕ ਪੱਖ ਤੋਂ ਕਾਮਣੀ ਦਾ ਅਰਥ ਆਤਮਾ ਜਾਂ ਜਿੰਦ ਵੀ ਕੀਤਾ ਗਿਆ ਹੈ। ਸੋ ਰਹੋ ਵਿਚਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਚਾਰ ਹਾਉ ਲਿਖੇ ਹਨ। ਇਸ ਲਈ ਇਨ੍ਹਾਂ ਚਾਰੇ ਹੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਗੁਰੂ ਮਹਾਰਾਜ ਨੇ ਸ਼ਬਦ ਦਾ ਕੇਂਦਰੀ ਭਾਵ ਸਮੋਇਆ ਹੋਇਆ ਹੈ। ਪਹਿਲੇ ਰਹਾਉ ਵਿੱਚ ਸਤਿਗੁਰੂ ਫਰਮਾਉਂਦੇ ਹਨ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਇੱਕ ਇਹ ਸ਼ਬਦ ਦੇ ਵਿੱਚ ਹੋਰ ਵੀ ਵਿਲੱਖਣਤਾ ਹੈ। ਪਹਿਲੇ ਰਹਾਉ ਦੇ ਅੰਦਰ ਇੱਕੋ ਪੰਕਤੀ ਦਾ ਹੀ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਦੂਸਰੇ ਰਹਾਉ ਵਿੱਚ ਦੋ ਪੰਕਤੀਆਂ ਲਿਖੀਆਂ ਹਨ, ਤੀਸਰੇ ਵਿੱਚ ਤਿੰਨ ਲਿਖੀਆਂ ਹਨ, ਚੌਥੇ ਰਹਾਉ ਦੇ ਵਿੱਚ ਫਿਰ ਇੱਕੋ ਪੰਕਤੀ ਉਚਾਰਨ ਕਰਕੇ ਸੰਪੂਰਨਤਾ ਕੀਤੀ ਹੈ। ਇਹ ਸਤਿਗੁਰੂ ਦੀ ਆਪਣੀ ਇੱਕ ਵਿਲੱਖਣਤਾ ਹੈ। ਪਹਿਲੇ ਰਹਾਉ ਦਾ ਸਿਧਾਂਤ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਤੇ ਅਸਲੀ ਸੁਣ ਸੁਣ ਮੇਰੀ ਕਾਮਣੀ ਇੱਥੋਂ ਹੀ ਅੱਗੇ ਸ਼ਬਦ ਦੀ ਵਿਚਾਰਧਾਰਾ ਸ਼ੁਰੂ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਧਰਮ ਪਤਨੀ ਸੁਲੱਖਣੀ ਨੂੰ ਅਥਵਾ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ ਐ ਮੇਰੀ ਕਾਮਣੀ, ਐ ਮੇਰੀ ਜਿੰਦ, ਅਸੀਂ ਤੈਨੂੰ ਜੋ ਉਪਦੇਸ਼ ਦੇ ਰਹੇ ਹਾਂ ਇਹਨੂੰ ਧਿਆਨ ਦੇ ਨਾਲ ਸੁਣ, ਬਾਹਰਲੇ ਕੰਨਾਂ ਨਾਲ ਵੀ ਅੰਦਰਲੇ ਸ਼ਰਧਾ ਵਿਚਾਰ ਰੂਪ ਕੰਨਾਂ ਦੇ ਨਾਲ ਵੀ ਗਊ ਨਾਲ ਸੁਣ, ਪਾਰੋ ਤਾਰਾ ਹੋਏ। ਕਿਉਂਕਿ ਇਸ ਉਪਦੇਸ਼ ਨੂੰ ਸੁਣ ਕੇ ਜਦੋਂ ਤੂੰ ਆਪਣੇ ਮਨ ਵਿੱਚ ਵਸਾ ਲਵੇਂਗੀ ਤੇਰਾ ਪਾਰੋ ਤਾਰਾ ਹੋ ਜਾਵੇਗਾ। ਉਹ ਕੀ ਉਪਦੇਸ਼ ਹੈ? ਸਾਹਿਬ ਮੇਰਾ ਨੀਤ ਨਵਾਂ। ਉਹ ਮੇਰਾ ਸਾਹਿਬ ਪਤੀ ਪਰਮੇਸ਼ਰ ਨਿਤ ਨਵਾਂ ਹੈ, ਕਿਸ਼ੋਰ ਅਵਸਥਾ ਵਾਲਾ ਹੈ, ਚੜ੍ਹਦੀ ਜਵਾਨੀ ਵਾਲਾ ਹੈ, ਸਦਾ ਸਦਾ ਦਾ ਤਾਰ ਤੇ ਸਦਾ ਸਦਾ ਹੀ ਉਹ ਦਾਤਾਂ ਬਖਸ਼ਣ ਵਾਲਾ ਦਾਤਾ ਵੀ ਹੈ। ਤੂੰ ਉਹਦਾ ਸਿਮਰਨ ਕਰ, ਉਹਦਾ ਸੇਵਨ ਕਰ, ਇਹਦੇ ਨਾਲ ਤੇਰੇ ਜੀਵਨ ਦੀ ਸਫਲਤਾ ਹੋਵੇਗੀ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰਦੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੀਓ ਡਰਤ ਹੈ ਆਪਣਾ, ਮੇਰਾ ਜੀਓ ਮਨ ਡਰ ਰਿਹਾ ਹੈ, ਮੇਰਾ ਆਪਣਾ ਮਨ ਡਰ ਰਿਹਾ ਹੈ, ਕੈਸਿਓ ਕਰੀ ਪੁਕਾਰ, ਤੇ ਮੈਂ ਕਿਸ ਪਾਸ ਕਿਸ ਅੱਗੇ ਜਾ ਕੇ ਆਪਣੀ ਪੁਕਾਰ ਕਰਾਂ, ਭਾਵ ਆਪਣੇ ਦੁੱਖ ਨਿਵਰਤੀ ਲਈ ਤੇ ਸੁਖ ਪ੍ਰਾਪਤੀ ਲਈ ਕਿਸ ਅੱਗੇ ਜਾ ਕੇ ਫਰਿਆਦ ਕਰਾਂ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ।
ਤੇ ਫਿਰ ਮੈਨੂੰ ਪਤਾ ਲੱਗਿਆ ਬਈ ਅਸਲੀ ਤੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਹੀ ਹੈ। ਫਿਰ ਮੈਂ ਉਸ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ, ਦੁੱਖਾਂ ਨੂੰ ਨਾਸ ਕਰਨ ਵਾਲਾ ਜੋ ਅਕਾਲ ਪੁਰਖ ਹੈ ਉਹਦੀ ਸੇਵਾ ਕੀਤੀ। ਉਹ ਕੈਸਾ ਹੈ? ਸਦਾ ਸਦਾ ਦਾ ਤਾਰ। ਉਹ ਸਦਾ ਸਦਾ ਵਾਹਿਗੁਰੂ ਦਾਤਾਂ ਬਖਸ਼ਣ ਵਾਲਾ ਦਾਤਾ ਹੈ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮੇਰਾ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਨਿਤ ਨਵਾਂ ਹੈ, ਭਾਵ ਉਹਦੀ ਅਵਸਥਾ ਹਮੇਸ਼ਾ ਲਈ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੀ ਹੈ। ਸਦਾ ਸਦਾ ਦਾ ਤਾਰ ਤੇ ਫਿਰ ਉਹ ਵਾਹਿਗੁਰੂ ਸਦਾ ਸਦਾ ਦਾਤਾਂ ਬਖਸ਼ਣ ਵਾਲਾ ਦਾਤਾ ਹੈ।
ਅਨ ਦਿਨ ਸਾਹਿਬ ਸੇਵਿਆ ਅੰਤ ਛਡਾਏ ਸੋਏ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਐ ਮੇਰੀ ਜਿੰਦ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਣਾ ਚਾਹੀਦਾ ਹੈ, ਅੱਠੇ ਪੈਰ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਅੰਤ ਛਡਾਏ ਸੋਏ, ਕਿਉਂਕਿ ਉਹ ਆਉਂਦੇ ਸਮੇਂ ਜਮਾ ਤੂੰ ਛਡਾ ਲਏਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਐ ਮੇਰੀ ਕਾਮਣੀ ਇਸਤਰੀ ਅਥਵਾ ਐ ਮੇਰੀ ਜਿੰਦ, ਸੁਣ ਧਿਆਨ ਦੇ ਨਾਲ, ਜੇ ਤੂੰ ਇਸ ਉਪਦੇਸ਼ ਨੂੰ ਸੁਣ ਕੇ ਧਾਰਨ ਕਰ ਲਵੇਂ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰੇ, ਸੇਵਾ ਟਹਿਲ ਭਗਤੀ ਕਰੇ, ਪਾਰੋ ਤਾਰਾ ਹੋਏ, ਤੇਰਾ ਭਾਵ ਸਾਗਰ ਤੋਂ ਪਾਰੋ ਤਾਰਾ ਹੋ ਜਾਵੇਗਾ।
ਦਿਆਲ ਤੇਰਾ ਨਾਮ ਤਰਾ ਸਤਿਗੁਰ ਬਣ ਜਾਓ ਰਹਾਉ।
ਹੁਣ ਦੂਸਰੇ ਰਹਾਉ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹੇ ਦਇਆ ਦੇ ਕਰ ਵਾਹਿਗੁਰੂ, ਮੈਂ ਤੇਰੇ ਨਾਮ ਦੀ ਟੇਕ ਲੈ ਕੇ ਹੀ ਤਰ ਸਕਦਾ ਹਾਂ, ਕਿਉਂਕਿ ਤੇਰਾ ਨਾਮ ਹੀ ਜਹਾਜ਼ ਹੈ, ਉਸ ਨਾਮ ਦੀ ਓਟ ਲੈ ਕੇ ਸਾਰੇ ਜੀਵਾਂ ਦਾ ਉਧਾਰ ਹੋ ਸਕਦਾ ਹੈ। ਸਤਿਗੁਰ ਬਣ ਜਾਉ ਤੇ ਹਮੇਸ਼ਾ ਲਈ ਮੈਂ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਸਰਬੰਗ ਸਾਚਾ ਇੱਕ ਹੈ ਦੂਜਾ ਨਾਹੀ ਕੋਏ।
ਹੁਣ ਦੂਸਰਾ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸਰਬੰਗ ਸਾਚਾ ਏਕ ਹੈ, ਵੀ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਤੇ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਦੂਜਾ ਨਾਹੀ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਸੰਸਾਰ ਦਾ ਕਰਤਾ ਧਰਤਾ ਹਰਤਾ ਨਹੀਂ ਹੈ।
ਆਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਾਵ ਸਿਮਰਨ ਉਹੀ ਕਰ ਸਕਦਾ ਹੈ ਜਾ ਕੋ ਨਦਰ ਕਰੇ, ਜਿਸ ਉੱਤੇ ਉਹ ਮਾਲਕ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ, ਵਾਹਿਗੁਰੂ ਦੀ ਸੇਵਾ ਉਹਦਾ ਸਿਮਰਨ ਉਹਦੀ ਭਗਤੀ ਉਹਦੀ ਮਿਹਰ ਨਾਲ ਹੀ ਹੁੰਦੀ ਹੈ।
ਤੁਧ ਬਾਜ ਪਿਆਰੇ ਕੇਵ ਰਹਾ ਸਾਵਡ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਓ।
ਧੰਨ ਗੁਰੂ ਅਮਰਦਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਹੁਣ ਤੀਸਰਾ ਰਹਾਓ ਹੈ। ਤੁਧ ਬਾਜ ਪਿਆਰੇ ਕੇਵ ਰਹਾ ਹੇ ਪਿਆਰੇ ਪ੍ਰਭੂ, ਹੇ ਪਿਆਰੇ ਪਤੀ ਪਰਮੇਸ਼ਰ, ਮੈਂ ਤੇਰੇ ਬਿਨਾਂ ਕਿਵੇਂ ਰਹਿ ਸਕਦਾ ਹਾਂ। ਸਾਨੂੰ ਉਹ ਵਡਿਆਈ ਦੇ ਜਿਸ ਕਰਕੇ ਮੈਂ ਤੇਰੇ ਨਾਮ ਦੇ ਵਿੱਚ ਹੀ ਲੱਗਿਆ ਰਵਾਂ। ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ, ਮੈਨੂੰ ਕਦੀ ਵੀ ਤੇਰਾ ਨਾਮ ਨਾ ਭੁੱਲੇ। ਦੂਜਾ ਨਾਹੀ ਕੋਏ ਜਿਸ ਆਗਿਆ ਪਿਆਰੇ ਜਾਏ ਕਹਾਂ, ਹੇ ਪਿਆਰੇ ਪ੍ਰਭੂ ਜੀ, ਤੇਰੇ ਬਿਨਾਂ ਹੋਰ ਕੋਈ ਦੂਜਾ ਹੈ ਵੀ ਤੇ ਨਹੀਂ, ਜਿਸ ਅੱਗੇ ਜਾ ਕੇ ਮੈਂ ਕੋਈ ਆਪਣਾ ਦੁੱਖ ਭਰਿਆ ਕੋਈ ਵਾਰਤਾਲਾਪ ਬਿਆਨ ਕਰ ਸਕਾਂ, ਜਾਂ ਤੇਰੇ ਬਿਨਾਂ ਹੋਰ ਕੋਈ ਵੀ ਸਾਨੂੰ ਨਜ਼ਰ ਨਹੀਂ ਆਉਂਦਾ, ਜਿਸ ਅੱਗੇ ਜਾ ਕੇ ਮੈਂ ਆਪਣਾ ਦੁੱਖ ਸੁੱਖ ਬਿਆਨ ਕਰ ਸਕਾਂ।
ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ।
ਤੀਸਰਾ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸੇਵੀ ਸਾਹਿਬ ਆਪਣਾ, ਮੈਂ ਤੇ ਸਿਰਫ ਤਾਂ ਸਿਰਫ ਆਪਣੇ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦਾ ਹਾਂ, ਅਵਰ ਨਾ ਜਾਚੋ ਕੋਏ, ਤੇ ਮੈਂ ਇਸ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੁਛ ਮੰਗਦਾ ਵੀ ਨਹੀਂ। ਸਿਰਫ ਇੱਕੋ ਹੀ ਮੇਰੀ ਤਮੰਨਾ ਹੈ ਕਿ ਹਰ ਵੇਲੇ ਮੈਂ ਉਸ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰੀ ਜਾਵਾਂ।
ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਦਾਸ ਹਾਂ, ਬਿੰਦ ਬਿੰਦ ਚੁੱਕ ਚੁੱਕ ਹੋਏ। ਬਿੰਦ ਬਿੰਦ ਦਾ ਅਰਥ ਹੈ ਵੀ ਥੋੜੇ ਥੋੜੇ ਸਮੇਂ ਤੋਂ ਵੀ, ਪੰਜਾਬੀ ਵਿੱਚ ਕਹਿੰਦੇ ਆ ਬਿੰਦਕ ਠਹਿਰ ਜਾ, ਬਿੰਦ ਥੋੜੇ ਸਮੇਂ ਨੂੰ ਕਹਿੰਦੇ ਨੇ। ਮੈਂ ਬਿੰਦ ਬਿੰਦ ਥੋੜੇ ਥੋੜੇ ਕਾਲ ਦੇ ਵਿੱਚ ਚੁੱਕ ਚੁੱਕ ਹੋਏ ਮੈਂ ਆਪ ਜੀ ਤੋਂ ਟੁਕੜੇ ਟੁਕੜੇ ਹੁੰਦਾ ਹਾਂ। ਚੁੱਕ ਚੁੱਕ ਦਾ ਅਰਥ ਹੁੰਦਾ ਵੀ ਟੁਕੜੇ ਟੁਕੜੇ, ਪੁਰਜਾ ਪੁਰਜਾ ਮੈਂ ਤੇਥੋਂ ਕੁਰਬਾਨ ਕਰਦਾ ਹਾਂ, ਤੇਰੇ ਪਿਆਰ ਤੋਂ ਮੈਂ ਆਪਣਾ ਬੰਦ ਬੰਦ ਕਟਵਾਉਣ ਲਈ ਤਿਆਰ ਹਾਂ।
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਸਾਹਿਬ ਮਾਲਕ ਵਾਹਿਗੁਰੂ ਜੀ, ਮੈਂ ਤੇਰੇ ਨਾਮ ਤੋਂ, ਬਿੰਦ ਬਿੰਦ ਦਾ ਅਰਥ ਹੈ ਥੋੜੇ ਥੋੜੇ ਸਮੇਂ ਦੇ ਅੰਦਰ, ਮੈਂ ਪੁਰਜੇ ਪੁਰਜੇ ਹੁੰਦਾ ਹਾਂ, ਭਾਵ ਆਪਣਾ ਬੰਦ ਬੰਦ ਕਟਵਾਉਣ ਲਈ ਤਿਆਰ ਹਾਂ। ਅਸਲੀ ਭਾਵ ਅਰਥ ਇਹ ਹੈ ਮੈਂ ਥੋੜੇ ਥੋੜੇ ਸਮੇਂ ਤੋਂ ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਕੋਲ ਕਮਾਈ ਜਾਂਦਾ ਹਾਂ।
ਧਨਾਸਰੀ ਮਹੱਲਾ ਪਹਿਲਾ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ।
ਇਹ ਹੁਣ ਚਾਰ ਰਹਾਓ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਲਿਖੇ ਨੇ। ਅਖੀਰਲੇ ਰਹਾਓ ਦੇ ਵਿੱਚ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਸਦਕੇ ਹੋਣ ਦੀ ਗੱਲ ਆਖੀ ਹੈ। ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਿਆਨੀ ਅੰਨੇ ਜੀਵ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅੰਦੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ, ਇਹਦੇ ਬਾਰੇ ਕੁਛ ਵਿਦਵਾਨਾਂ ਨੇ ਇਹ ਉਥਾਨਕਾ ਲਿਖੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਸਮੁੰਦਰ ਦੇ ਕਿਨਾਰੇ ਤੇ ਆਪਣੀ ਮੌਜ ਵਿੱਚ ਬੈਠੇ ਸਨ, ਕੁਦਰਤ ਦੇ ਨਜ਼ਾਰੇ ਵੇਖ ਰਹੇ ਸਨ। ਅਚਾਨਕ ਸਤਿਗੁਰੂ ਦੇ ਮਨ ਦੇ ਵਿੱਚ ਖਿਆਲ ਆਇਆ, ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆ, ਤੈਨੂੰ ਪਤਾ ਹੈ ਕਿ ਇਹ ਜੀਵਨ ਕਿੰਨੇ ਕੁ ਸਮੇਂ ਦਾ ਹੈ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਇਹ ਦਿਨ ਚਾਰ ਕੁ ਦਿਨ ਦਾ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਬਾਲਿਆ ਤੂੰ ਦੱਸ ਇਹ ਜੀਵਨ ਕਿਤਨਾ ਕੁ ਲੰਬਾ ਹੈ। ਭਾਈ ਬਾਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਤੇ ਘੜੀ ਭਰ ਦਾ ਹੀ ਜੀਵਨ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਤੁਹਾਨੂੰ ਭੁਲਿਖਾ ਹੈ, ਕੋਈ ਇਹ ਸਮਝੀ ਬੈਠਾ ਵੀ ਇਹ ਜਿਹੜਾ ਜੀਵਨ ਹੈ ਬਹੁਤ ਲੰਬਾ ਹੈ, ਤੇ ਕੋਈ ਚਾਰ ਦਿਨਾਂ ਦਾ ਮੰਨੀ ਬੈਠਾ, ਤੇ ਕੋਈ ਘੜੀ ਭਰ ਦਾ ਜੀਵਨ ਮੰਨੀ ਬੈਠਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਅੰਧੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾ। ਇਹ ਹੈ ਸਿਧਾਂਤ ਰੂਪ ਪੰਕਤੀ। ਹਜ਼ੂਰ ਕਹਿੰਦੇ ਨੇ, ਐ ਅੰਨਿਆ ਐ ਅਗਿਆਨੀਆਂ, ਤੂੰ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਕਿ ਇਹ ਜੋ ਤੇਰਾ ਜੀਵਨ ਹੈ ਕੀਤੇ ਕੇ ਦਿਨਾਂ, ਇਹ ਕਿੰਨੇ ਕੁ ਦਿਨਾਂ ਦਾ ਹੈ। ਭਾਵ ਇਹ ਜੀਵਨ ਬਹੁਤੇ ਦਿਨਾਂ ਦਾ ਨਹੀਂ ਹੈ। ਜੇ ਕੋਈ ਪੁੱਛੇ ਵੀ ਇਹ 4 ਦਿਨ ਦਾ ਜੀਵਨ ਹੈ ਜਾਂ ਬਹੁਤੇ ਦਿਨਾਂ ਦਾ ਜੀਵਨ ਹੈ, ਇਹ ਤੇ ਬਹੁਤੀ ਲੰਬੀ ਆਸ ਕਰਨੀ ਠੀਕ ਨਹੀਂ ਹੈ। ਪਰ ਇਹ ਸਾਡਾ ਜੀਵਨ ਕੈਸਾ ਹੈ, ਇਹਦੇ ਬਾਰੇ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦੇ ਹਨ।
ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ।
ਲੋ ਸਤਿਗੁਰੂ ਕਹਿਣ ਲੱਗੇ, ਹਮ ਆਦਮੀ ਹਾਂ ਇੱਕ ਦਮੀ, ਅਸੀਂ ਆਦਮੀ ਹਾਂ ਸਿਰਫ ਇੱਕ ਦਮੀ, ਇੱਕ ਸਵਾਸ ਭਰ ਦੇ ਮਾਲਕ। ਇੱਕ ਸਵਾਸ ਹੀ ਸਾਡੇ ਕੋਲ ਹੈ, ਇੱਕ ਸਵਾਸ ਨੂੰ ਹੀ ਆਪਣਾ ਆਖਰੀ ਸਵਾਸ ਸਮਝਣਾ ਚਾਹੀਦਾ, ਕਿਉਂਕਿ ਪਤਾ ਨਹੀਂ ਇਹ ਸਵਾਸ ਬਾਹਰ ਗਿਆ ਮੁੜ ਕੇ ਅੰਦਰ ਆਵੇ ਕਿ ਨਾ ਆਵੇ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਰਮਾਇਆ ਹੈ, ਹਰ ਜਪਦੀਆਂ ਖਿਨ ਟਹਿਲਣਾ ਕੀਜੀ ਮੇਰੀ ਜਿੰਦੜੀਏ, ਮਤ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਇੱਕ ਵਾਰੀ ਸਾਹ ਬਾਹਰ ਗਿਆ ਮੁੜ ਕੇ ਆਉਣਾ ਕਿ ਨਹੀਂ ਆਉਣਾ, ਇਹਦੀ ਕੋਈ ਗਰੰਟੀ ਨਹੀਂ ਦੇ ਸਕਦਾ। ਹਮ ਆਦਮੀ ਹਾਂ ਇੱਕ ਦਮੀ, ਅਸੀਂ ਆਦਮੀ ਹਾਂ ਸਿਰਫ ਇੱਕ ਦਮ, ਇੱਕ ਸਵਾਸ ਲੈਣ ਵਾਲੇ। ਮੋਹਲਤ ਮੋਹਤ ਨਾ ਜਾਣਾ, ਤੇ ਸਾਡੀ ਜਿਹੜੀ ਮੋਹਲਤ ਹੈ, ਮੋਹਤ ਅੱਧੀ ਘੜੀ ਵੀ ਇਹਦੀ ਨਹੀਂ ਜਾਣੀ ਜਾ ਸਕਦੀ। ਜੇ ਕੋਈ ਆਖੇ ਘੜੀ ਜਾਂ ਅੱਧੀ ਘੜੀ ਮੈਂ ਜਿਉ ਸਕਦਾ ਹਾਂ, ਗਰੰਟੀ ਦੇ ਨਾਲ ਕੁਛ ਵੀ ਨਹੀਂ ਕਿਹਾ ਜਾ ਸਕਦਾ। ਅਸੀਂ ਸਿਰਫ ਇੱਕ ਦਮ ਦੇ ਮਾਲਕ ਹਾਂ, ਇੱਕੋ ਹੀ ਸਾਹ ਦੇ ਮਾਲਕ ਹਾਂ, ਉਹ ਵੀ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ, ਤੇ ਸਾਡੇ ਜੀਵਨ ਦੀ ਮੋਹਲਤ ਘੜੀ ਜਾਂ ਅੱਧੀ ਘੜੀ ਵੀ ਨਹੀਂ ਜਾਣੀ ਜਾ ਸਕਦੀ।
ਨਾਨਕ ਬਿਨਵੈ ਤਿਸਹਿ ਸਰੇਵੋ, ਜਾ ਕੇ ਜੀ ਪੁਰਾਣਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਨਾਨਕ ਬਿਨਵੈ। ਸਤਿਗੁਰੂ ਕਹਿੰਦੇ, ਮੈਂ ਬੇਨਤੀ ਕਰਦਾ ਹਾਂ ਕਿ ਇਹ ਦੁਨੀਆਂ ਦੇ ਲੋਗੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰੋ, ਉਹਦੀ ਭਗਤੀ ਕਰੋ, ਜਾ ਕੇ ਜੀ ਪ੍ਰਾਣਾ, ਜਿਸਦੇ ਜੀ ਤੇ ਪ੍ਰਾਣ ਸਾਨੂੰ ਬਖਸ਼ਿਸ਼ ਕੀਤੇ ਹੋਏ ਹਨ।
ਅੰਧੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾ ਰਹਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਕਹਿੰਦੇ ਨੇ, ਉਹ ਅੰਨਿਆ ਅਗਿਆਨੀਆਂ, ਤੂੰ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਇਹ ਤੇਰਾ ਜੀਵਨ ਕੀਤੇ ਕੇ ਦਿਨਾਂ ਕਿੰਨੇ ਕੁ ਦਿਨਾਂ ਦਾ ਹੈ। ਭਾਵ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਵੀ ਕਿੰਨੇ ਦਿਨ ਅਸੀਂ ਜਿਉਣਾ ਹੈ, ਤੇ ਇੱਕ ਸਾਹ ਦਾ ਵੀ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ।
ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ।
ਹੁਣ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਇਹ ਸਵਾਸ ਵੀ ਤੇ ਮਾਸ ਸਰੀਰ ਵੀ, ਇਹ ਸਭ ਜੀਓ ਜਿੰਦ ਜਾਨ ਵੀ, ਇਹ ਆਪ ਜੀ ਦਾ ਬਖਸ਼ਿਆ ਹੋਇਆ। ਇਹ ਸਾਸ ਵੀ, ਸਾਹ ਵੀ ਤੇ ਮਾਸ ਸਰੀਰ ਵੀ ਤੇ ਜੀਓ ਜਿਹੜੀ ਜਿੰਦ ਜਾਨ ਅਥਵਾ ਜੀਵਨ ਹੈ, ਇਹ ਵੀ ਸਭ ਤੁਹਾਡਾ ਬਖਸ਼ਿਆ ਹੋਇਆ। ਤੂੰ ਮੈਂ ਖਰਾ ਪਿਆਰਾ, ਪਰ ਹੇ ਵਾਹਿਗੁਰੂ ਜੀ, ਤੂੰ ਮੈਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਹੈ।
ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਤ ਗਾਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਇੱਥੇ ਸ਼ਾਇਰ, ਫਾਰਸੀ ਦਾ ਲਫ਼ਜ਼ ਹੈ, ਸ਼ਾਇਰ ਕਹਿੰਦੇ ਨੇ ਕਵੀ ਨੂੰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਗੁਰਬਾਣੀ ਰਾਗ ਤੇ ਕਾਵ ਦੇ ਵਿੱਚ ਹੀ ਉਚਾਰਨ ਕੀਤੀ ਹੈ ਨਾ, ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਮੈਂ ਸ਼ਾਇਰ ਕਵੀ ਇਹ ਕਹਿ ਰਿਹਾ ਹਾਂ, ਸੱਚੇ ਪਰਵਤ ਗਾਰਾ ਹੈ, ਸੱਚੇ ਅਕਾਲ ਪੁਰਖ ਵਾਹਿਗੁਰੂ ਤੂੰ ਪਾਲਣ ਹਾਰ ਹੈ, ਇਹ ਸਵਾਸ ਵੀ ਮਾਸ ਵੀ ਜੀਵਨ ਵੀ ਸਭ ਤੇਰਾ ਹੀ ਬਖਸ਼ਿਆ ਹੋਇਆ ਤੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ ਹੈ। ਤੇ ਮੈਂ ਇਹ ਤੇਰੇ ਅੱਗੇ ਬੇਨਤੀ ਕਰ ਰਿਹਾ ਹਾਂ।
ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਸਵਾਸ ਹੈ ਜਾਂ ਸਰੀਰ ਹੈ ਜਾਂ ਜੀਵਨ ਹੈ, ਇਹ ਕੋਈ ਤੇਰੇ ਕੋਲੋਂ ਧੱਕੇ ਦੇ ਨਾਲ ਨਹੀਂ ਲੈ ਸਕਦਾ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬ, ਐ ਮੇਰੇ ਮਾਲਕਾ, ਐ ਮੇਰੇ ਪ੍ਰਭੂ, ਜੇ ਤੂੰ ਕਿਸੇ ਨੂੰ ਜੀਵਨ ਨਾ ਦੇਵੇਂ, ਕਿਆ ਕੋ ਕੱਢੈ ਗਹਿਣਾ, ਫਿਰ ਕੀ ਕੋਈ ਇਹ ਗਹਿਣੇ ਚੀਜ਼ ਰੱਖੀ ਹੋਈ ਆ ਵੀ ਜਿਹੜਾ ਕੋਈ ਬਾਅਦ ਚ ਕੁਛ ਮਾਇਆ ਦੇ ਕੇ ਉਸ ਨੂੰ ਕਢਵਾ ਸਕਦਾ। ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ, ਕਿਉਂਕਿ ਜਿਹੜੀ ਕੋਈ ਚੀਜ਼ ਗਹਿਣੇ ਰੱਖੀ ਜਾਂਦੀ ਹੈ ਜਾਂ ਗਿਰਵੀ ਰੱਖੀ ਜਾਂਦੀ ਹੈ, ਉਹਨੂੰ ਆਦਮੀ ਜਦੋਂ ਮਰਜ਼ੀ ਛੁਡਾ ਵੀ ਸਕਦਾ, ਕਿਉਂਕਿ ਆਮ ਦੁਨੀਆਂ ਦੇ ਵਿੱਚ ਇਹ ਰਿਵਾਜ ਹੈ। ਜਿਵੇਂ ਕੋਈ ਘਰ ਗਹਿਣੇ ਕਰ ਦਿੰਦਾ ਹੈ, ਕੋਈ ਦੁਕਾਨ ਗਹਿਣੀ ਕਰ ਦਿੰਦਾ ਹੈ, ਕੋਈ ਜ਼ਮੀਨ ਵੀ ਗਹਿਣੇ ਕਰ ਦਿੰਦਾ, ਪਰ ਜਦੋਂ ਲੋੜ ਹੁੰਦੀ ਹੈ ਉਸ ਵੇਲੇ ਉਹਦੀ ਜਿਹੜੀ ਕੋਈ ਕੀਮਤ ਰੱਖੀ ਹੁੰਦੀ ਹੈ ਗਹਿਣੇ ਦੀ, ਉਸ ਨੂੰ ਚੁਕਾ ਕੇ ਫਿਰ ਵਾਪਸ ਲੈ ਲੈਂਦਾ। ਜ਼ਮੀਨ ਤਾਂ ਉਸੇ ਦੀ ਰਹਿੰਦੀ ਹੈ, ਪਰ ਜਿਸਨੇ ਗਿਰਵੀ ਲਈ ਹੁੰਦੀ ਹੈ ਉਹ ਵਕਤੀ ਤੌਰ ਤੇ ਉਸ ਨੂੰ ਵਾਹੁੰਦਾ ਬੀਜਦਾ। ਲਓ ਸਤਿਗੁਰੂ ਕਹਿੰਦੇ ਨੇ, ਐ ਮੇਰੇ ਵਾਹਿਗੁਰੂ, ਜੇ ਤੂੰ ਕਿਸੇ ਨੂੰ ਜੀਵਨ ਨਾ ਦੇਵੇਂ ਤੇ ਕੋਈ ਤੇਰੇ ਕੋਲੋਂ ਧੱਕੇ ਨਾਲ ਨਹੀਂ ਲੈ ਸਕਦਾ। ਕਿਆ ਕੋ ਕੱਢੈ ਗਹਿਣਾ, ਇਹ ਕੋਈ ਗਹਿਣੇ ਤਾਂ ਚੀਜ਼ ਰੱਖੀ ਹੋਈ ਨਹੀਂ, ਕੋਈ ਆਦਮੀ ਆਪਣੇ ਜ਼ੋਰ ਦੇ ਨਾਲ ਕਢਵਾ ਸਕਦਾ ਹੋਵੇ, ਇਸ ਲਈ ਇਹ ਤੇ ਤੇਰੀ ਸਿਰਫ ਮਿਹਰ ਦਾ ਹੀ ਫਲ ਹੈ, ਤੇਰੀ ਕਿਰਪਾ ਦੇ ਨਾਲ ਹੀ ਇਹ ਜੀਵਨ ਪ੍ਰਾਪਤ ਹੋਇਆ ਹੈ।
ਨਾਨਕ ਬਿਨਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਨਾਨਕ ਬਿਨਵੈ, ਹਜ਼ੂਰ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਸੋ ਕਿਛ ਪਾਈਐ, ਬਈ ਉਹੀ ਕੁਛ ਇਹ ਜੀ ਪ੍ਰਾਪਤ ਕਰਦਾ ਹੈ ਪੁਰਬ ਲਿਖੇ ਕਾ ਲਹਿਣਾ। ਜਿਹੜਾ ਇਸਨੇ ਕੋਈ ਪੂਰਬਲਾ ਪੁੰਨ ਕਰਮ ਕੀਤਾ ਹੁੰਦਾ, ਕੋਈ ਚੰਗਾ ਮਾੜਾ ਕਰਮ ਕੀਤਾ ਹੋਇਆ ਹੈ, ਪੁਰਬ ਲਿਖੇ ਕਾ ਲਹਿਣਾ, ਪਹਿਲਾਂ ਪੂਰਬਲੇ ਕਰਮ ਦੇ ਲੇਖ ਲਿਖੇ ਅਨੁਸਾਰ ਹੀ ਲਹਿਣਾ, ਇਸਨੇ ਹਰ ਚੀਜ਼ ਨੂੰ ਪ੍ਰਾਪਤ ਕੀਤਾ ਹੈ, ਭਾਵ ਜੀਵ ਨੂੰ ਦੁੱਖ ਵੀ, ਸੁੱਖ ਵੀ, ਜਸ ਵੀ, ਅਪਜਸ ਵੀ, ਸਾਰਾ ਕੁਛ ਇਹ ਉਸ ਆਪਣੇ ਪੂਰਬਲੇ ਕਰਮਾਂ ਅਨੁਸਾਰ ਹੀ ਮਿਲਦਾ ਹੈ।
ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਜੀਵ ਬੜਾ ਕਪਟੀ ਹੈ, ਬੜਾ ਦਗੇਬਾਜ ਹੈ, ਬੜਾ ਛਲੀਆ ਹੈ, ਨਾਮ ਖਸਮ ਕਾ ਚਿਤ ਨਾ ਕੀਆ, ਵੇਖ ਲੋ ਇਹਨੇ ਕਦੇ ਵੀ ਉਸ ਖਸਮ ਦੇ ਨਾਮ ਨੂੰ ਚੇਤੇ ਹੀ ਨਹੀਂ ਕੀਤਾ, ਕਦੇ ਵਾਹਿਗੁਰੂ ਦਾ ਸਿਮਰਨ ਕੀਤਾ ਹੀ ਨਹੀਂ। ਕਪਟੀ ਕਪਟ ਕਮਾਣਾ, ਇਸ ਕਪਟੀ ਨੇ ਹਮੇਸ਼ਾ ਕਪਟ ਹੀ ਕੀਤਾ, ਧੋਖਾ ਹੀ ਕੀਤਾ, ਲੋਕਾਂ ਦੇ ਨਾਲ ਠੱਗੀਆਂ ਹੀ ਮਾਰੀਆਂ ਹਨ।
ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇਹ ਜਮਾਂ ਦੇ ਦਰ ਤੇ ਪਕੜ ਕੇ ਤੋਰ ਲਿਆ, ਜਮ ਦੁਆਰ ਜਾਂ ਪਕੜ ਚਲਾਇਆ, ਜਦੋਂ ਜਮਾਂ ਦੇ ਦੁਆਰ ਤੇ ਪਕੜ ਕੇ ਤੋਰ ਲਿਆ ਤਾਂ ਚੱਲਦਾ ਪਛਤਾਣਾ, ਤੇ ਉਸ ਵੇਲੇ ਉਸ ਸਮੇਂ ਚੱਲਣ ਦੇ ਸਮੇਂ ਇਹ ਜੀ ਪਛਤਾਉਂਦਾ ਹੈ। ਕਿਉਂ ਪਛਤਾਉਂਦਾ ਹੈ? ਬਈ ਮੈਂ ਪਹਿਲਾਂ ਵਾਹਿਗੁਰੂ ਦਾ ਨਾਮ ਕਿਉਂ ਨਾ ਜਪ ਲਿਆ? ਜੇ ਮੈਂ ਵਾਹਿਗੁਰੂ ਦਾ ਨਾਮ ਜਪਿਆ ਹੁੰਦਾ ਤਾਂ ਕਦੀ ਮੈਂ ਜਮਾਂ ਦੇ ਵਸ ਨਾ ਪੈਂਦਾ, ਕਦੇ ਮੈਂ ਨਰਕਾਂ ਵਿੱਚ ਨਾ ਜਾਂਦਾ। ਜਦੋਂ ਆਉਂਦੇ ਸਮੇਂ ਜੀਵ ਜਾਂਦਾ ਉਸ ਵੇਲੇ ਪਛਤਾਉਂਦਾ ਹੈ।
ਜਬ ਲਗ ਦੁਨੀਆ ਰਹੀਐ ਨਾਨਕ ਕਿਚ ਸੁਣਿਐ ਕਿਚ ਕਹੀਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕਈ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਦੁਨੀਆਂ ਤੋਂ ਬਿਲਕੁਲ ਸਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਹੈ, ਦੁਨੀਆਂ ਨਾਲ ਕੋਈ ਵਾਹ ਵਾਸਤਾ ਰੱਖਣਾ ਹੀ ਨਹੀਂ ਚਾਹੀਦਾ। ਇਸੇ ਲਈ ਪੁਰਾਣੇ ਸਮੇਂ ਦੇ ਵਿੱਚ ਲੋਕ ਘਰ ਬਾਰ ਦੁਨੀਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਕੇ ਰਹਿੰਦੇ ਸਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਵੀ ਇਹ ਗੱਲ ਠੀਕ ਨਹੀਂ। ਜਬ ਲਗ ਦੁਨੀਆਂ ਰਹੀ ਹੈ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿੰਨਾ ਚਿਰ ਤੱਕ ਦੁਨੀਆਂ ਵਿੱਚ ਰਹੀਏ, ਭਾਵ ਜਿੰਨਾ ਚਿਰ ਤੱਕ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਜਿੰਨਾ ਸਮਾਂ ਅਸੀਂ ਸੰਸਾਰ ਦੇ ਵਿੱਚ ਰਹਿਣਾ ਹੈ, ਕਿਛ ਸੁਣੀਐ ਕਿਛ ਕਹੀਐ। ਉਹਨਾਂ ਸਮਾਂ ਸਾਨੂੰ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਉੱਥੇ ਜਾ ਕੇ ਕੁਝ ਤਾਂ ਬੈਠ ਕੇ ਸੁਣੀਆਂ ਸੁਣਨਾ ਚਾਹੀਦਾ ਹੈ ਤੇ ਕਿਛ ਕਹੀਐ ਤੇ ਕੁਛ ਕਹਿਣਾ ਵੀ ਚਾਹੀਦਾ। ਇਹਦਾ ਮਤਲਬ ਇਹ ਹੈ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ, ਕੋਈ ਸਵਾਲ ਹੈ, ਉਹ ਵੀ ਤੁਸੀਂ ਦੱਸ ਸਕਦੇ ਹੋ ਤੇ ਨਹੀਂ ਬੈਠ ਕੇ ਬਾਣੀ ਕੀਰਤਨ ਕਥਾ ਸੁਣਨਾ ਚਾਹੀਦਾ ਹੈ। ਇਹਦੇ ਨਾਲ ਜੀਵਨ ਦੀ ਸਫਲਤਾ ਹੁੰਦੀ ਹੈ।
ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤਿਆਂ ਮਰ ਰਹੀ ਹੈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਲ ਰਹੇ, ਅਸੀਂ ਪਾਲ ਰਹੇ ਹਾਂ। ਅਸੀਂ ਬੜੀ ਤਲਾਸ਼ ਕੀਤੀ ਪਰ ਇੱਕ ਗੱਲ ਦਾ ਸਾਨੂੰ ਪਤਾ ਲੱਗਿਆ ਹੈ, ਅਸੀਂ ਬੜੀ ਭਾਲ ਕਰਦੇ ਰਹੇ ਪਰ ਕਿਸੇ ਨੇ ਵੀ ਹਮੇਸ਼ਾ ਲਈ ਰਹਿਣ ਵਾਸਤੇ ਕਦੀ ਕੋਈ ਮੁਕਾਮ ਨਹੀਂ ਹਾਸਲ ਕੀਤਾ। ਇਸ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਟਿਕਾਣਾ ਨਹੀਂ ਜਿੱਥੇ ਹਮੇਸ਼ਾ ਕੋਈ ਰਹਿ ਸਕੇ। ਇਸੇ ਲਈ ਜੀਵਤਿਆਂ ਮਰ ਰਹੀ ਹੈ। ਹਜ਼ੂਰ ਕਹਿੰਦੇ ਭਾਈ ਜਿਉਂਦੇ ਜੀ ਹੀ ਮਰ ਕੇ ਰਹਿਣਾ ਚਾਹੀਦਾ। ਇਹਦਾ ਮਤਲਬ ਇਹ ਹੈ ਜਦੋਂ ਪਤਾ ਹੈ ਸੰਸਾਰ ਦੇ ਵਿੱਚ ਹਮੇਸ਼ਾ ਕਿਸੇ ਨੇ ਰਹਿਣਾ ਹੀ ਨਹੀਂ ਤੇ ਫਿਰ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਤੋਂ ਰਹਿਤ ਹੋ ਕੇ ਜੀਵਤ ਭਾਵ ਤੋਂ ਮਰ ਕੇ, ਇਹਦਾ ਮਤਲਬ ਹੈ ਜਿਉਂਦੇ ਜੀ ਸੰਸਾਰ ਦਾ, ਮਾਇਆ ਦਾ, ਪਰਿਵਾਰ ਦਾ, ਸਰੀਰ ਦਾ ਮੋਹ ਤੇ ਦੇਹ ਅਧਿਆਸ ਤੇ ਹੰਕਾਰ ਛੱਡ ਕੇ ਰਹਿਣਾ ਚਾਹੀਦਾ ਹੈ ਤੇ ਫਿਰ ਇਹਦੇ ਨਾਲ ਹੀ ਤੁਹਾਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਮਾਣ ਸਨਮਾਨ ਤੇ ਸੁਖ ਪ੍ਰਾਪਤ ਹੋ ਸਕਦਾ ਹੈ।
ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਓ ਜੀਅੜਾ ਬਿਲਲਾਏ।
ਹੁਣ ਅੱਗੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਧਨਾਸਰੀ ਰਾਗ ਦੇ ਅੰਦਰ ਦੂਜੇ ਕਾਰ ਸੁਰ ਤਾਲ ਦੇ ਵਿੱਚ ਕੁਛ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲੇ ਦੋਨੋਂ ਸ਼ਬਦ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਉਚਾਰਨ ਕੀਤੇ ਸਨ, ਹੁਣ ਇੱਥੇ ਸੁਰ ਤਾਲ ਬਦਲਿਆ ਹੈ, ਹੁਣ ਦੂਜੇ ਕਾਰ ਸੁਰ ਤਾਲ ਦੇ ਸ਼ਬਦ ਉਚਾਰਨ ਕੀਤੇ ਗਏ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਕਿਉਂ ਕਾਰ ਸਾਚ ਮਿਲੋ ਮੇਰੀ ਮਾਏ, ਮਾਏ ਸ਼ਬਦ ਮਾਤਾ ਲਈ ਸੰਬੋਧਨ ਕੀਤਾ ਜਾਂਦਾ ਹੈ। ਜਿਵੇਂ ਪਹਿਲਾ ਸ਼ਬਦ ਇਤਿਹਾਸਕ ਪੱਖ ਤੋਂ ਸੁਣ ਸੁਣ ਮੇਰੀ ਕਾਮਣੀ ਮਾਤਾ ਸੁਲੱਖਣੀ ਜੀ ਪ੍ਰਥਾਏ ਉਚਾਰਨ ਕੀਤਾ ਦੱਸਿਆ ਜਾਂਦਾ ਹੈ ਤੇ ਇਹ ਸ਼ਬਦ ਮਾਤਾ ਤ੍ਰਿਪਤਾ ਜੀ ਦੇ ਪ੍ਰਥਾਏ ਉਚਾਰਨ ਕੀਤਾ ਇਹ ਦੱਸਿਆ ਜਾਂਦਾ ਹੈ। ਪਰ ਸਿਧਾਂਤਕ ਪੱਖ ਤੋਂ ਮੇਰੀ ਮਾਏ ਤੇ ਜਿਹੜੀ ਮਾਂ ਹੈ ਉੱਤਮ ਸਖੀ ਨੂੰ, ਉੱਤਮ ਅਧਿਕਾਰੀ ਨੂੰ ਸੰਬੋਧਨ ਕਰਨ ਵਾਸਤੇ ਵੀ ਸ਼ਬਦ ਵਰਤਿਆ ਜਾਂਦਾ ਹੈ। ਲੋ ਸਤਿਗੁਰੂ ਕਹਿੰਦੇ ਨੇ ਐ ਮੇਰੀ ਮਾਂ, ਐ ਉੱਤਮ ਸਖੀ, ਐ ਉੱਤਮ ਅਧਿਕਾਰੀਓ, ਹਿਕਮਤ ਹੁਕਮ ਨਾ ਪਾਇਆ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਹਿਕਮਤ ਦਾ ਅਰਥ ਹੈ ਚਤਰਾਈ ਨਾਲ ਤੇ ਹੁਕਮ ਕਰਨ ਦੇ ਨਾਲ ਵੀ ਕਿਸੇ ਤੇ ਐਵੇਂ ਹੁਕਮ ਚਲਾਈ ਜਾਈਏ, ਇਹਦੇ ਨਾਲ ਵਾਹਿਗੁਰੂ ਪਰਮੇਸ਼ਰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਚਤਰਾਈ ਨਾਲ ਤੇ ਹੁਕਮ ਕਰਨ ਦੇ ਨਾਲ ਤੇ ਕਦੇ ਵਾਹਿਗੁਰੂ ਨਹੀਂ ਮਿਲ ਸਕਦਾ। ਕਿਉਂ ਕਰ ਸਾਚ ਮਿਲੋ ਮੇਰੀ ਮਾਏ, ਐ ਮੇਰੀ ਮਾਂ ਮੈਨੂੰ ਇਹ ਦੱਸ ਕਿ ਮੈਂ ਉਹ ਸੱਚ ਰੂਪ ਪਰਮੇਸ਼ਰ ਦੇ ਨਾਲ ਕਿਵੇਂ ਮਿਲ ਸਕਦਾ ਹਾਂ, ਇਹਦੇ ਬਾਰੇ ਮੈਨੂੰ ਚਾਨਣਾ ਪਾ। ਇਹ ਕਿਸੇ ਉੱਤਮ ਅਵਸਥਾ ਵਾਲੇ ਮਹਾਂਪੁਰਖ ਦੇ ਪਾਸ ਜਗਿਆਸੂ ਵੱਲੋਂ ਬੇਨਤੀ ਹੈ ਬਈ ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਤੇ ਉਹ ਮਹਾਂਪੁਰਖ ਅੱਗੋਂ ਕਹਿੰਦੇ ਨੇ ਭਾਈ ਸਿਮਰਨ ਕਰਿਆ ਕਰ। ਤੇ ਫਿਰ ਜਗਿਆਸੂ ਅੱਗੋਂ ਕੀ ਆਖਦਾ ਹੈ, ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ।